पीर बुद्धू शाह दा मिलाप। पौंटे तो कोई 15-16 मील एक नगर है जिसका नाम है सटौरा। यह बहुत पुराना थां है। बोधियां दे समय यह बुद्ध साधुआं दा ठिकाना सी। इत्थे तपस्वी साधु बुद्ध मत दे रहा करते सन। तदों इसका नाम सी साधुवारा अर्थात साधुआं दे रहन दा ठिकाना। मुसलमानी समय यह ठिकाना मुसलमाना दे हाथ आया ते उन्होंने पुराने साधु उजाड़ के अपना थां बनाया ते नाम वटीज के सडौरा हो गया। जदों गुरु जी ने पौंटा वसाया है तदों इत्थे एक मुसलमान पीर रहिंदा सी। उसका प्रसिद्ध नाम सी बुद्धू शाह। यह पीर मुसलमानी ईरखा द्वैख वाला नहीं सी। यह रब दे रस्ते टुरन वाला सुभाव दा नरम ते दया ते प्यार करन वाला सी। इसने सुनिया कि गुरु नानक देव जी दी गद्दी दे मालक जमुना किनारे आ टिके हन ते उथे अपना घर बार लै आए हन। ए सुन के उसके मन विच उमंग उठी के दर्शन करां ते मिलां। गुरु नानक देव जी दी गद्दी दा मालक जरूर मुक्ति दा दाता होवेगा। मैं उसनू मिलके रब जी दे रस्ते दी अगली सोझी लवां ते जो जिथों तक के मेन सोझी पई है उस तों अगे टुर पवां ते रब जी नू पा लवां। इस तरह दी गल्लां सोच के अपने मरीद कुछ नाल लैके पौंटे आया। एक थां डेरा कीता। पता लगोस के इस वेले गुरु का दरबार लग रहा है ते आप जी विच बैठे दर्शन दे रहे ते संगतां नू तार रहे हन। सो बुद्धू शाह छेती नाल दर्शन करने नू हाजर होया। अगे दरबार दा लगे दरबार दा दर्शन कीता विच बैठे सतगुरु जी वेखे। इउं लगोस जिवें तारियां दी सभा विच चंद्रमा शोभा दे रहा है। गुरु का चेहरा बहुत प्यारा लगा। चेहरे विच नूर डिठोस ते ठंड ठंड प्यार प्यार इउं दिसे जिवें सवेर दे चढ़जे चढ़ते सूरज विचों मिठा चानण ते डलक डलक करदी सुंदरता निकलदी है। बुद्धू शाह जो कुछ भेटा लियाया सी अगे धर के चरणा ते सिर धर दित्तोस। श्री गुरु जी ने सोहने हथा नाल थापड़ा दिता ते फिर सिर ते हथ फेर के बैठन दी सहनत कीती। फिर सारे नाल आए मुरीदा ने मत्था टेकिया ते गुरु जी ने इशारे नाल सारे बैठ गए। तद गुरु जी ने सुख सांत पुछी। पीर जी बोले, साहिब जी मेरा नाम बुद्धू शाह है। सडौरे वसता हां। चिर तो संकल्प सी के गुरु नानक गादी दे गद्दी नशीन दे दर्शन करा ते अपने जन्म दा लाहा लवां। हुण नेड़े आवसे सुन के मन ने कहा चल हुणे ते कर दर्शन। हुण तां जिवें लोकी आखदे हन गंगा घर आवगी है। सतगुरु कोल आ गए हन। सो आप दे दर्शनां नूं आया सी पर दर्शन करदे सार आप दा ही हो गया हां। कवि संतोख सिंह जी लिखते हन कि पीर ने कहा अब हजूर ने मेलन कीन बनहे न बिछड़न मैं लखलीन। ऐसी मिलनी अब मिल गयो ले दर्शन को मान दे दयो। अस व्यवहार बिना मुख बोले होए चुक्यो तुरंत बिन तोले। जिससे फेर न फिरना होए बहुत दिन को दारे दुख होए। अर्थ आप जी ने हुण ऐसा मेल कीता है कि मैं समझदा हां हुण फिर विछोड़ा नहीं होना। मैं इस तरह मिल गया हां कि दर्शन लैके मन आप नूं दे दिता है। इस तरह दा लैण देण आप नाल बिना सोचे विचारे चट हो गया है जिस तो हुण बदलना हो नहीं सकता। मेरे उमरां दे दुख दलिद्र दूर हो गए हन। इस प्रकार दी बेनती जद बुद्धू शाह कर चुका ते सीस नवाया तद श्री गुरु सतगुरु जी ने फेर थापड़ा दिता ते आसीस दिती। रब न भुली सोहणिया लगा रहो हमेश। रब न भुली सोहणिया लगा रहो हमेश। दो वार कह के पीर दे सिर ते हथ फेर के तालू वाले थां जरा दबाव दे के फिर कहा लगा रहो हमेश। इस प्रकार दी बख्शिशां कीतियां पीर गुरु का मुरीद हो गया ते प्यार नाल भिज के अंदरों बाहरों सुखी हो गया। जद तक दरबार लगा रहा पीर बैठा दर्शन अमृत पींदा रहा अर्थात दर्शन करदा बहुत सुखी हुंदा रहा। फिर गुरु जी उठे ते एकांत चले गए पर नंद चंद नूं आग्या दे गए कि पीर साहिब दा डेरा उना दे मुरीदां समेत सोहणे था करवाओ ते रस्त पाणी सुख दा सारा समयान कर दिओ। कालसी दा रिखी। एक दिन सवेर सार सतगुरु जी उठे तां कुछ काले जापते सन। ਸਰਦੀ ਵੀ ਵੱਧ ਰਹੀ ਸੀ। ਭਾਵੇਂ ਅਜੇ ਪਹਾੜਾਂ ਤੇ ਬਰਫ਼ ਨਹੀਂ ਸੀ ਤੇ ਪਾਲਾ ਚਮਕਿਆ ਨਹੀਂ ਸੀ, ਪਰ ਅੱਗੇ ਤੋਂ ਪਾਲਾ ਵਧੀਕ ਸੀ। ਅੱਜ ਸਵੇਰੇ ਗੁਰੂ ਜੀ ਬਿਸਤਰੇ ਵਿਚੋਂ ਚਿਰਕੇ ਉੱਠੇ, ਦੀਵਾਨ ਵਿਚ ਵੀ ਚਿਰਕੇ ਅਪੜੇ ਸੀ। ਬਹੁਤ ਪਾਲੇ ਦੀ ਆਵਾਜ਼ ਦੇ ਰਹੇ ਸਨ ਤੇ ਕਹਿ ਰਹੇ ਸਨ, ਬੜਾ ਪਾਲਾ ਲੱਗਦਾ ਹੈ, ਹੱਡ ਕੜਕਦੇ ਹਨ। ਕਦੇ ਕਦੇ ਕਹਿ ਜਾਂਦੇ ਸਨ, ਉਮਰਾਂ ਵਡੇਰੀ ਹੋ ਗਈ ਹੈ। ਸਿੱਖ ਆਪਦੇ ਇਸ ਚੋਜ ਨੂੰ ਸਮਝ ਨਹੀਂ ਰਹੇ ਸਨ, ਪਰ ਕਿਸੇ ਨਵੇਂ ਕੌਤਕ ਦੀ ਉਡੀਕ ਜ਼ਰੂਰ ਲੱਗ ਪਈ ਸੀ ਤੇ ਆਪ ਨੇ ਦੀਵਾਨ ਤੋਂ ਉੱਠਦੇ ਸਾਰ ਵਜ਼ੀਰ ਨੂੰ ਨਾਹਨ ਤੋਂ ਬੁਲਾਵਾ ਘੱਲਿਆ ਤੇ ਆਈ ਨੂੰ ਆਖਿਆ, ਰਾਜੇ ਨੂੰ ਆਖੋ 5-6 ਦਿਨਾਂ ਲਈ ਸਾਡੇ ਨਾਲ ਸ਼ਿਕਾਰ ਪਰ ਚੱਲੇ। ਪਹਾੜਾਂ ਵੱਲ ਨੂੰ ਚੱਲਣਾ ਹੈ ਤੇ 8 ਕਹਾਰ ਤੇ ਇੱਕ ਪੀਨਸ ਵੀ ਲੈ ਚੱਲਣੀ ਹੈ। ਜਮਨਾ ਉੱਪਰਲੀ ਪਰਬਤ ਧਾਰਾ ਤੋਂ ਨਿਕਲਦੀ ਹੈ, ਇਸਦੇ ਸੋਮੇ ਨੂੰ ਜਮਨੋਤਰੀ ਆਖਦੇ ਹਨ, ਪਰ ਇਹ ਇੱਥੋਂ ਤੁਰ ਕੇ ਅਜਬ ਚੱਕਰ ਗੇੜ ਖਾਂਦੀ ਪਰਬਤਾਂ ਦੀਆਂ ਖੱਡਾਂ ਵਿਚੋਂ ਨਿਕਲਦੀ ਅਖੀਰ ਦੌਣ ਵਿਚ ਆ ਨਿਕਲਦੀ ਹੈ। ਜਿਸ ਟਿਕਾਣੇ ਇਹ ਪਰਬਤਾਂ ਤੋਂ ਬਾਹਰ ਆਉਂਦੀ ਹੈ, ਉਹ ਅੱਜ ਕੱਲ ਦੇ ਮਸੂਰੀ ਕਹਿਲਾਉਣ ਵਾਲੇ ਪਹਾੜਾਂ ਤੋਂ 15 ਮੀਲ ਪੱਛੋਂ ਨੂੰ ਹੈ। ਉਸ ਟਿਕਾਣੇ ਇਧਰ ਦੇ ਪਹਾੜਾਂ ਵਿਚੋਂ ਤਾਂ ਇਹ ਕਾਲਿੰਦਰੀ ਦੀ ਸੋਹਣੀ ਸਾਫ਼ ਨਿਰਮਲ ਧਾਰ ਨਿਕਲਦੀ ਹੈ ਤੇ ਉੱਤਰ ਰੁੱਖ ਤੋਂ ਇਹ ਇਕ ਹੋਰ ਜਿਹੀ ਨਦੀ ਟੌਂਸ ਨਾਮ ਦੀ ਆਉਂਦੀ ਹੈ। ਦੋਹਾਂ ਦਾ ਇਕ ਥਾਵੇਂ ਸੰਗਮ ਹੋ ਜਾਂਦਾ ਹੈ। ਟੌਂਸ ਤਾਂ ਆਪਣਾ ਨਾਮ ਇੱਥੇ ਸਮਾਪਤ ਕਰਦੀ ਹੈ ਤੇ ਜਮਨਾ ਵਿਚ ਮਿਲ ਕੇ ਜਮਨਾ ਦਾ ਰੂਪ ਹੋ ਕੇ ਅੱਗੇ ਟੁੱਟ ਪੈਂਦੀ ਹੈ। ਇੱਥੇ ਇਹ ਧਾਰਾ ਛੋਟੀਆਂ ਛੋਟੀਆਂ ਪਹਾੜੀਆਂ ਟਿੱਬੀਆਂ ਦੇ ਚਰਨਾਂ ਦੇ ਨਾਲ ਨਾਲ ਜਾਂਦੀ ਪਾਉਂਟੇ ਤੋਂ ਲੰਘ ਫੈਜ਼ਾਬਾਦ ਕੋਲ ਖੁੱਲੇ ਮੈਦਾਨਾਂ ਵਿਚ ਜਾ ਵੜਦੀ ਹੈ। ਜਿਸ ਜਗ੍ਹਾ ਜਮਨਾ ਤੇ ਟੌਂਸ ਦਾ ਅਸਾਂ ਸੰਗਮ ਦੱਸਿਆ ਹੈ, ਉਸ ਤੋਂ ਉੱਪਰ ਕੋਹ ਤੋਂ ਕੋਹ ਪਰੇ ਚਕਰਾਤੇ ਵੱਲੋਂ ਆ ਰਹੀ ਨਦੀ ਦੇ ਨੇੜੇ ਇਕ ਨਗਰ ਹੈ, ਉਸ ਨੂੰ ਕਾਲਸੀ ਆਖਦੇ ਹਨ। ਉਸ ਤੋਂ ਹੇਠਾਂ ਕੁਛ ਦੂਰ ਜਮਨਾ ਉੱਤੇ ਪੁਲ ਹੈ। ਇਸ ਪੁਲ ਉੱਤੋਂ ਸਹਾਰਨ ਜਾਂ ਡੇਰਾਡੂਨ ਤੋਂ ਆਈ ਸੜਕ ਲੰਘਦੀ ਹੈ। ਇਸ ਦੇ ਲਾਗਵਾਰ ਇਕ ਵੱਡਾ ਚਟਾਨ ਕਹੋ ਜਾਂ ਪੱਥਰ ਕਹੋ ਪਿਆ ਹੈ, ਜਿਸ ਪਰ ਰਾਜਾ ਅਸ਼ੋਕ ਦੇ ਹੁਕਮ ਲਿਖੇ ਹੋਏ ਹਨ। ਇਹ ਸਾਰਾ ਥਾਂ ਬੜਾ ਰਮਣੀਕ ਹੈ, ਰਮਣੀਕ ਆਖਦੇ ਹਨ, ਜੋ ਅੱਖਾਂ ਨੂੰ ਪਿਆਰਾ ਲੱਗੇ ਤੇ ਜਿੱਥੇ ਰਹਿਣ ਜਾਂ ਸੈਲ ਕਰਨ ਨੂੰ ਜੀ ਕਰੇ। ਇੱਥੇ ਇਕ ਬ੍ਰਾਹਮਣ ਨੇ ਕੁਟੀਆ ਪਾਈ ਹੋਈ ਸੀ। ਉਹ ਬੜਾ ਤਪ ਕਰਦਾ ਸੀ ਤੇ ਲੋਕੀ ਉਸ ਨੂੰ ਰਿਖੀ ਜੀ ਆਖਦੇ ਸਨ। ਇਹ ਹੁਣ ਬਹੁਤ ਬੁੱਢਾ ਸੀ। ਇਸ ਕੋਲ ਨਾਹਨ ਦਾ ਰਾਜਾ ਤੇ ਵਜ਼ੀਰ ਗਏ ਸਨ ਕਿ ਉਹ ਉਨ੍ਹਾਂ ਨੂੰ ਵਰ ਦੇਵੇ ਕਿ ਉਹ ਰਾਜੇ ਫਤਿਹ ਸ਼ਾਹ ਤੋਂ ਹਾਰ ਨਾ ਖਾਣ। ਰਾਜਾ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਮੈਂ ਵੇਦ, ਸ਼ਸਤਰ, ਪ੍ਰਾਣ, ਜੋਤਿਸ਼ ਆਦਿ ਵਿਦਿਆ ਪੜ੍ਹੀਆਂ ਹੋਈਆਂ ਹਨ। ਮੇਰੇ ਹਿਸਾਬ ਅੱਜ ਕੱਲ ਇਕ ਮਹਾਬਲੀ ਅਵਤਾਰ ਦੇ ਪ੍ਰਗਟ ਹੋਣ ਦਾ ਸਮਾਂ ਹੈ। ਮਹਾਬਲੀ ਬੜੇ ਤਕੜੇ ਨੂੰ ਆਖਦੇ ਹਨ ਤੇ ਅਵਤਾਰ ਆਖਦੇ ਹਨ, ਪਰਮੇਸ਼ਰ ਦੀਆਂ ਕਲਾ ਵਾਲਾ ਜੋ ਮਨੁੱਖ ਹੋ ਕੇ ਜੰਮੇ। ਪ੍ਰਗਟ ਹੋਣਾ ਆ ਕਹਿੰਦੇ ਹਨ, ਉਸ ਨੇ ਦੁਨੀਆਂ ਵਿਚ ਕੰਮ ਕਰਨ ਲਈ ਉਸ ਦੇ ਦੁਨੀਆਂ ਵਿਚ ਕੰਮ ਕਰਨ ਲੱਗ ਪੈਣ ਤੇ ਉਜਾਗਰ ਹੋ ਜਾਣ ਨੂੰ। ਪ੍ਰਗਟ ਹੋਣਾ ਕਹਿੰਦੇ ਹਨ, ਉਸ ਦੇ ਦੁਨੀਆਂ ਵਿਚ ਕੰਮ ਕਰਨ ਲੱਗ ਪੈਣ ਤੇ ਉਜਾਗਰ ਹੋ ਜਾਣ ਨੂੰ। ਇਸ ਰਿਖੀ ਨੇ ਉਨ੍ਹਾਂ ਨੂੰ ਥੋਪ ਤੇ ਦੱਸੇ ਸਨ, ਜਿਨ੍ਹਾਂ ਤੋਂ ਰਾਜਾ ਤੇ ਵਜ਼ੀਰ ਨੇ ਸਮਝ ਲਿਆ ਸੀ ਕਿ ਇਹ ਸਾਰੀਆਂ ਨਿਸ਼ਾਨੀਆਂ ਤੇ ਪਤੇ ਆਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੇ ਹਨ। ਸੋ ਰਾਜਾ ਨੇ ਜਾ ਕੇ ਪਤੇ ਕਢਵਾਏ ਤਾਂ ਥੋਪ ਪਿਆ ਕੇ ਸ੍ਰੀ ਗੁਰੂ ਜੀ ਨੂੰ, ਬਿਲਾਸਪੁਰ ਦਾ ਰਾਜਾ ਕੁਛ ਔਕ ਦੇ ਰਿਹਾ ਹੈ। ਤਾਂ ਰਾਜੇ ਨੇ ਆਪ ਨੂੰ ਬੜੇ ਆਦਰ ਨਾਲ ਆਪਣੇ ਰਾਜ ਵਿਚ ਸਦ ਘੱਲਿਆ ਸੀ ਤੇ ਪਾਉਂਟੇ ਡੇਰਾ ਕਰਵਾ ਦਿੱਤਾ ਸੀ। ਰਿਖੀ ਨੇ ਜਦੋਂ ਪਤੇ ਦਿੱਤੇ ਹਨ ਤਾਂ ਆਖਿਆ ਸੀ ਕਿ ਉਸ ਦੀ ਸ਼ਰਨ ਲਓ, ਉਹ ਤੁਹਾਡੀ ਰੱਖਿਆ ਕਰੇਗਾ। ਨਾਲ ਇਹ ਵੀ ਆਖਿਆ ਸੀ ਕਿ ਮੈਨੂੰ ਉਸ ਦੇ ਦਰਸ਼ਨ ਕਰਾਉਣੇ। ਮੈਂ ਹੁਣ ਬੁੱਢਾ ਬਹੁਤ ਹਾਂ ਤੇ ਤੁਰ ਫਿਰ ਕੇ ਟੋਲ ਨਹੀਂ ਕਰ ਸਕਦਾ। ਪਰ ਰਾਜੇ ਨੂੰ ਰਿਖੀ ਦੀ ਇਹ ਗੱਲ ਭੁੱਲ ਚੁੱਕੀ ਸੀ। ਰਿਖੀ ਹੁਣ ਹੋਰ ਕਮਜ਼ੋਰ ਹੋ ਰਿਹਾ ਸੀ। ਸਿਆਲ ਦੀ ਠੰਡ ਬਹੁਤ ਲੱਗਦੀ ਸੀ, ਪਰ ਉਹ ਗੁਰੂ ਜੀ ਨੂੰ ਯਾਦ ਕਰਦਾ ਤੇ ਮਨ ਹੀ ਮਨ ਮਿੰਨਤਾਂ ਕਰਦਾ ਰਹਿੰਦਾ ਸੀ ਕਿ ਮੈਨੂੰ ਮਰਨ ਤੋਂ ਪਹਿਲਾਂ ਦਰਸ਼ਨ ਜ਼ਰੂਰ ਦਿਓ। ਉਸ ਦੀ ਇਹ ਮਿੰਨਤਦਾਰੀ ਗੁਰੂ ਜੀ ਪਾਉਂਟੇ ਬੈਠੇ ਮਨ ਹੀ ਮਨ ਸੁਣ ਰਹੇ ਸਨ। ਤਦੇ ਅੱਜ ਬੁੱਢੇ ਵਾਂਗੂ ਪਏ ਆਖਦੇ ਸਨ, ਬੜਾ ਪਾਲਾ ਲੱਗਦਾ ਏ। ਕਦੇ ਆਖਦੇ ਸਨ, ਹੱਡ ਕੁੜਕਦੇ ਹਨ। ਕਦੇ ਕਹਿੰਦੇ ਸਨ, ਉਮਰਾਂ ਵਡੇਰੀ ਹੋ ਗਈ ਏ। ਉਹ ਗੱਲਾਂ ਜੋ ਰਿਖੀ ਆਪਣੀ ਕੁਟੀਆ ਵਿਚ ਪਿਆ ਆਖਦਾ ਸੀ, ਆਪ ਜੀ ਦੇ ਮੂੰਹੋਂ ਨਿਕਲਦੀਆਂ ਸਨ। ਇਸ ਕਰਕੇ ਗੁਰੂ ਜੀ ਰਿਖੀ ਨੂੰ ਦਰਸ਼ਨ ਦੇਣ ਜਾਣਾ ਲੋਚਦੇ ਸਨ। ਆਪ ਰਾਜੇ ਵਜ਼ੀਰ ਨੂੰ ਸਦਵਾ ਕੇ ਨਾਲ ਲੈ ਕੇ ਰਿਖੀ ਨੂੰ ਦਰਸ਼ਨ ਦੇਣ ਤੁਰ ਹੀ ਪਏ। ਰਿਖੀ ਦਾ ਇਕ ਗੱਭਰੂ ਸੇਵਕ ਸੀ, ਉਸ ਦਾ ਨਾਂ ਸੀ ਚਾਂਦੋ। ਉਹ ਬੜਾ ਸਿੱਧਾ ਸਾਦਾ ਪਿਆਰ ਵਾਲਾ ਤੇ ਕਹੀ ਗੱਲ ਸਿਰੇ ਚਾੜਨ ਵਾਲਾ ਬਾਲਕ ਸੀ ਅਤੇ ਸਾਦੀ ਪਰ ਸੁਥਰੀ ਅਕਲ ਵੀ ਰੱਖਦਾ ਸੀ। ਅੱਜ ਜਦ ਗੁਰੂ ਜੀ ਉਧਰ ਗਏ ਤਾਂ ਇਹ ਬੱਚਾ ਕੁਟੀਆ ਤੋਂ ਪਰੇ ਨਦੀ ਦੇ ਹੇਠਾਂ ਵਾਰ ਪਾਸੇ ਵੱਲੋਂ ਆ ਕੇ ਟੋਲ ਪਿਆ ਕਰਦਾ ਸੀ। ਤੁਸੀਂ ਪੁੱਛੋ ਟੋਲ ਕਿਸ ਦੀ? ਰਿਖੀ ਨੇ ਉਸ ਨੂੰ ਕਹਿ ਛੱਡਿਆ ਸੀ ਕਿ ਬੱਚਾ ਮੇਰਾ ਸਰੀਰ ਹੁਣ ਬਹੁਤ ਚਿੱਲਾ ਹੈ, ਇਹ ਮਤੇ ਅਚਾਨਕ ਮਰ ਜਾਏ, ਸੋ ਤੂੰ ਮੇਰਾ ਇੱਕ ਸੁਨੇਹਾ ਯਾਦ ਕਰ ਛੱਡ। ਇਹ ਸੁਨੇਹਾ ਤੂੰ ਗੁਰੂ ਅਵਤਾਰ ਨੂੰ ਦੇਣਾ ਹੈ। ਫਿਰ ਉਸਨੇ ਸੁਨੇਹਾ ਉਸਨੂੰ ਯਾਦ ਕਰਵਾਇਆ। ਫਿਰ ਗੁਰੂ ਅਵਤਾਰ ਦੀ ਸ਼ਕਲ, ਮੂਰਤ ਤੇ ਨਿਸ਼ਾਨੀਆਂ ਦੱਸੀਆਂ ਤੇ ਕਿਹਾ ਕਿ ਫਿਰਦੇ ਟੁਰਦੇ ਖਿਆਲ ਰੱਖਿਆ ਕਰੀ, ਜੇ ਮੈਂ ਮਰ ਗਿਆ ਤਾਂ ਤੂੰ ਢੂਡ ਕਰੀ, ਜੇ ਤੈਨੂੰ ਮਿਲ ਪਏ ਤਾਂ ਸੁਨੇਹਾ ਸੁਣਾ ਦੇਈ। ਸੁਨੇਹਾ ਇਹ ਸੀ, ਇੱਕ ਸਿੱਖ ਦਾ ਤਪੀਆ ਜਮੁਨਾ ਤੱਟ ਦਰਸ਼ਨਾਂ ਦੀ ਲੋਚਨਾ ਵਿਚ ਤੁਰ ਗਿਆ ਹੈ। ਉਸ ਦੇ ਗੋਡੇ ਗਿੱਟੇ ਟੁਰਦੇ ਨਹੀਂ ਸਨ ਜੋ ਆਪ ਲੱਭਦਾ। ਉਸ ਦੇ ਪਾਸ ਧਨ ਨਹੀਂ ਸੀ ਜੋ ਟੋਲ ਕਰਵਾਉਂਦਾ। ਉਸ ਦੇ ਪਾਸ ਮਨੁੱਖ ਨਹੀਂ ਸਨ ਜੋ ਸੂਹਾਂ ਕੱਢਦਾ। ਉਸ ਨੂੰ ਝੋਲਾ ਪੈਂਦਾ ਸੀ, ਸਦ ਸੁਣਾਈ ਦਿੰਦੀ ਸੀ, ਉਹ ਤੜਫਦਾ ਸੀ ਤੇ ਸਿੱਕਦਾ ਸੀ, ਲੁੱਛਦਾ ਸੀ ਤੇ ਸਧਰਾਉਂਦਾ ਸੀ, ਪਰ ਅੱਪੜ ਨਹੀਂ ਸੀ ਸਕਦਾ। ਇਉਂ ਲੋਂਦਾ ਲੋਂਦਾ ਰਾਹ ਤਕਾਂਦਾ ਤਕਾਂਦਾ ਆਸਾ ਭਰਿਆ ਟੁਰ ਗਿਆ ਹੈ ਉਸ ਦੀ ਬਾਹੁੜੀ ਕਰਨੀ। ਇਹ ਤਾਂ ਸੀ ਸੁਨੇਹਾ ਤੇ ਨਿਸ਼ਾਨੀਆਂ ਵਿਚ ਜੋ ਚਾਂਦੋ ਨੂੰ ਬਹੁਤ ਪੱਕੀ ਲੱਗੀ ਇਹ ਸੀ ਕਿ ਉਨ੍ਹਾਂ ਦੀਆਂ ਬਾਹਾਂ ਇੰਨੀਆਂ ਲੰਬੀਆਂ ਹੋਣਗੀਆਂ ਕਿ ਜਦ ਖੁੱਲੀਆਂ ਪਲਮਾਂ ਦੇਣ ਤਾਂ ਗੋਡਿਆਂ ਤੱਕ ਪੁੱਜਣਗੀਆਂ। ਸੋ ਚਾਂਦੋ ਅੱਜ ਬਨ ਵਿਚ ਫਿਰ ਰਿਹਾ ਸੀ ਤੇ ਉਸ ਨੂੰ ਇਹ ਤੌਖਲਾ ਵੀ ਸੀ ਕਿ ਰਿਖੀ ਜੀ ਅੱਜ ਮੇਰੇ ਮੁੜ ਕੇ ਆਉਂਦਿਆਂ ਤੱਕ ਮਤੇ ਮਰ ਹੀ ਜਾਣ। ਬਨ ਵਿਚ ਫਿਰਦਿਆਂ ਨੂੰ ਉਸ ਨੂੰ ਗੁਰੂ ਜੀ, ਰਾਜਾ ਤੇ ਵਚੀਰ ਮਿਲ ਗਏ। ਉਹ ਉਸ ਨੂੰ ਲੱਗੇ ਕਿ ਇਨ੍ਹਾਂ ਵਿਚੋਂ ਕੋਈ ਹੈ ਜਿਸ ਨੂੰ ਰਿਖੀ ਯਾਦ ਕਰਦਾ ਹੈ। ਫਿਰ ਉਸਨੇ ਜਦ ਗੁਰੂ ਜੀ ਦੀਆਂ ਬਾਹਾਂ ਪਲਮ ਦੀਆਂ ਵੇਖੀਆਂ ਤਾਂ ਚਾਹ ਵਿਚ ਚੜਿਆ, ਡਰ ਪੈ ਤੋਂ ਸੱਖਣਾ ਹੋ ਕੇ ਭੱਜ ਕੇ ਪਾਸ ਜਾ ਪਹੁੰਚਾ ਤੇ ਹੱਥ ਫੜ ਕੇ ਗੋਡਿਆਂ ਨਾਲ ਲਾ ਕੇ ਬੋਲ ਉੱਠਿਆ, ਆਪ ਹੋ ਨਾ ਜੀ? ਹੈਂਜੀ, ਗੁਰੂ ਅਵਤਾਰ ਹੋ ਨਾ ਜੀ? ਫਿਰ ਬੋਲਿਆ, ਲੋ ਸੁਨੇਹਾ ਲੈ ਲੋ। ਤਦ ਉਹ ਸੁਨੇਹਾ ਸੁਣਾ ਦਿੱਤਾ। ਗੁਰੂ ਜੀ ਨੇ ਧਿਆਨ ਨਾਲ ਸੁਣ ਲਿਆ, ਨੈਣ ਮੁੰਦਲੇ ਚੁੱਪ ਰਹੇ। ਫਿਰ ਬੋਲੇ, ਨਹੀਂ, ਰਿਖੀ ਜਿਉਂਦਾ ਹੈ। ਇਹ ਕਹਿ ਕੇ ਫੇਰ ਸਾਰੇ ਘੋੜੇ ਚੜ ਕੇ ਟੁਰ ਪਏ। ਚਾਂਦੋ ਨੂੰ ਨਾਲ ਲੈ ਲਿਆ ਤੇ ਰਿਖੀ ਪਾਸ ਜਾ ਪਹੁੰਚੇ। ਰਿਖੀ ਨੇ ਤਾਣਾ ਸੀ, ਬੇਹੋਸ਼ ਜਿਹਾ ਪਿਆ ਸੀ, ਪਰ ਸਮਰੱਥ ਗੁਰੂ ਨੇ ਸਿਰ ਹੱਥ ਧਰਿਆ ਤੇ ਵਜ਼ੀਰ ਤੇ ਰਾਜੇ ਤੋਂ ਹੱਥ ਪੈਰ ਚਸਵਾਏ ਤਾਂ ਰਿਖੀ ਨੂੰ ਹੋਸ਼ ਆ ਗਈ ਤੇ ਤਾਕਤ ਵੀ ਫਿਰ ਪਈ। ਦਰਸ਼ਨ ਕਰਕੇ ਉਸਦਾ ਲੂਹ ਲੂਹ ਖਿੜ ਗਿਆ ਤੇ ਨਵੀਂ ਜਾਨ ਭਰ ਗਈ, ਸਾਰੀ ਉਮਰਾਂ ਦੀ ਮੁਰਾਦ ਪੂਰੀ ਹੋ ਗਈ। ਇਹ ਦੇਖ ਕੇ ਪੰਜ ਸਿੱਖ ਜੋ ਸਾਹਿਬਾਂ ਦੇ ਨਾਲ ਸਵਾਰ ਹੋ ਕੇ ਗਏ ਸਨ ਬੇਵਸੇ ਬੋਲ ਪਏ, ਮ੍ਰਿਤਕ ਕੌ ਜਿਵਾਲਨ ਹਾਰ, ਭੁੱਖੇ ਕੌ ਦੇਵਤ ਆਧਾਰ, ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ, ਪੂਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸਕਾ ਉਹ ਕਰਨੇ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਹੁਣ ਦਿਨ ਲੈ ਚੁੱਕਾ ਸੀ, ਰਾਤ ਉਥੇ ਹੀ ਰਹੇ। ਅਗਲੇ ਪਲਕ ਗੁਰੂ ਜੀ, ਰਾਜਾ, ਵਜ਼ੀਰ ਤੇ ਸਾਥੀ ਟੁਰ ਪਏ। ਰਿਖੀ ਜੀ ਨੂੰ ਪੀਨਸ ਪਾ ਕੇ ਪੌਂਟੇ ਨਾਲ ਲੈ ਟੁਰੇ ਕਿ ਹੁਣ ਬਾਕੀ ਦੇ ਦਿਨ ਸਾਡੇ ਪਾਸ ਗੁਜ਼ਾਰੇ। ਚਾਂਦੋ ਨੂੰ ਕੁਟੀ ਵਿਚ ਰਹਿਣ ਲਈ ਕਿਹਾ ਗਿਆ, ਪਰ ਉਹ ਸੱਚੇ ਸੁੱਚੇ ਪਰਜਾਂਗਲੀ ਪਿਆਰ ਵਾਲਾ ਆਖੇ, ਨਾਲ ਲੈ ਚੱਲੋ, ਗਾਈਆਂ ਚਾਰਾਂਗਾ ਤੇ ਆਪ ਨੂੰ ਦੁੱਧ ਪਿਲਾਵਾਂਗਾ ਤੇ ਸੋਹਣੇ ਹੱਥ ਚੁੰਮਦਾ ਰਹਾਂਗਾ। ਗੁਰੂ ਜੀ ਉਸ ਦੇ ਪਿਆਰ ਤੇ ਨਿਰਸ਼ਲ ਸੁੱਚੇ ਪਿਆਰ ਤੇ ਰੀਝ ਰਹੇ ਸਨ, ਸੋ ਦੋ ਸਵਾਰ ਦੇ ਕੇ ਕਿਹਾ ਕਿ ਇਸ ਕਾਕੇ ਨੂੰ ਗਊਆਂ ਸਮੇਤ ਪਾਉਂਟੇ ਲੈ ਆਉਣਾ।